سلوک محلہ پہلا لاکھ سیو پریت ہو لاکھ جیون
واحد جی کا خالصہ واحد جی کی فتح سدگرو جی ساجی نوا جی گرو خالصہ ساد سنگی جی انتریامی گریب نواز کرپا درشٹی کر کے اپدیش فرماؤندے ہن جے بھائی دنیا وچ لکھاں ورے جیوں پیئے تاں وی کی بن سکدا ہے تے لکھاں آدمیاں نال محبت پی جاوے تاں وی کوئی لاب نہیں ہو سکدا کیونکہ جے لکھاں آدمیاں نال پریت ہے تے لکھاں ورے جیونا ہے اوہدا کارن دسدے ہن سچے پاتشاہ
سلوک محلہ پہلا لکھ سیو پریت ہو لکھ جیو
بھائی لکھاں آدمی نال پریت ہووے سارے نال ٹی پارٹی کرن والا ہووے اتے سارے لوگ محبت کر رہے ہون تے لکھاں ورے جیونا ہووے جے کر کے
کیا خوشیاں کیا چاو
لکھاں ورے لکھاں آدمی نال پریم کرنیا کاہدیاں خوشیاں ہن تے لکھاں ورے جیون دا کی چاو ہے اتشاہ ہے من تن دے اندر کی خوشیاں تے کی چاو ہے
وچھڑیاں وس ہوئی وچھوڑا
جڑے لکھاں دے نال محبت کرنی ہے جدوں وچھوڑا پے گیا شریراں دا اودوں جڑا وچھوڑا بیو دی نیائی ہو کے چمبڑے گا جنہاں نال محبت کیتی ہے وہ محبت جویں زہر چڑھ جاندی ہے اے مو اندر چڑھ جائے گا یہ حالت ہوئے گی انت
ایک گھڑی مہ جائے
اتے جے لکھاں ورے بھی جیون دے رہے تاں کی لاب ہو جیون جدو ایک گھڑی چ پھیرتا چلے ہی جانا نا دنیا تو کچھ کر جانا لکھاں ورے جیوں پیا کہ ایک سال جیو پیا انت نو ایک گھڑی وچ ہی چلا جانا سیر نو کچھ کر جانا اس کر کے خوشیاں تے چاہ نہیں کوئی ہونا چاہیے وراغ ہونا چاہیے ہے
جی سو وریا میٹھا کھا جائے
تے درشٹان دندے ہن سدگرو جی جی سینکڑے برے کسی آدمی نو میٹھا ہی پدارت کھوائی جائیے
بھی پھر کوڑا کھا
ایک دن کوڑی چیز دے دی کوڑا کھا لو
میٹھا کھادا چیت نہ آوے
جڑا سو برے کا میٹھا کھادا چیتے نہیں آتا ہے
کڑتن تائے جا
کڑتن تا کر کے وہ اثر کر جاتی ہے بج کے اسی پرکار
جی سو وریاں میٹھا کھا
سو وریاں میٹھا لکھاں آدمیاں نال محبت کر لیے میٹھا کھا لیے جا لکھاں ورے جیوندے رہ جیے یہ میٹھا کھا لیے میٹھا سکھ بھوگیے سینکڑے ورے جے کر کے
پھر کوڑا کھا
پھر کوڑا کھان وگ دکھ جدن آ چمڑے پھر
میٹھا کھادا چیت نہ آوے
وہ جڑا سینکڑے ورے دا سکھ بھوگیا ہویا ہے جدوں دکھ آ چمبڑدا وہ چیتے نہیں آؤں گا اس وقت
کوڑتن تائے جا
جڑے دکھ دی کڑتن کوڑا اپنا وہ تا کے اثر کر جاندا ہے وہ چیتا ہی بھول جانا سارا سکھان اس کر کے ماں کا جیون تو بہتا دنیا کی محبت جیڑی ہے یہ کوئی فائدہ نہیں پرمیشر والی محبت کرنی یوگ ہے
میٹھا کوڑا دوبے روح
جڑا میٹھا سکھ منیا لوکاں نے کوڑا دکھ منیا ہے یہ دونوں روگ ہی چمڑے ہوئے سارے
نانک
سدگرو صاحب جی کہندے جڑے سکھ تے دکھ دے بھوگن والے ہے انت نو بگتے خراب ہی ہوندے ہن
چکھ چکھ چکھنا چگڑا چاکھ
جڑے چکھاں ماردے ہی رہندے ہے ہر وقت ماردے ہی رہندے چکھاں دے تائیں چک چک چکھنا
چگڑا چاک
اتے چگڑیاں دے وچ پے پے کے چکھنا بیارث بولنا کر دے ہے چگڑیاں دے چک مارے ہوئے ہن
چک چک جا ہی چکھ ہیں تین پاس
جڑے چکھاں مار مار کے ہر وقت کرن دی عادت ہے جڑے ہور دوئے چکھاں مارن والے انہاں دی کسنگ چ جاندے آ انہاں دے پاس وی چکھاں ہی مار دے ہن اس پرکار دی حالت ہے اسی پرکار پھر پڑھو دوئے تو
چک چک چکھنا چگڑا چاک
کوئی تا بھائی چکھا ماردا ہے آپ دے شریر دے واسطے کوئی سمندیاں واسطے چکھا ماردا ہے ਕੋਈ ਚਖਣਾ ਪਦਾਰਥ ਆ ਤੇ ਚਖਾ ਮਾਰਦਾ ਹੈ, ਇਸ ਪ੍ਰਕਾਰ ਚਖੇ ਝਗੜਾ ਪਾ ਰਹੇ ਚਖਾ ਮਾਰਨ ਦਾ, ਚੱਖ ਮਾਰੇ ਹੋਏ ਚਖਾ ਵਿਅਰਥ ਬੋਲਣ ਦੇ।
ਚੱਖ ਚੱਖ ਜਾਹੇ ਚਖੇ ਤਿੰਨ ਪਾਸ,
ਜਿਹੜੇ ਪਦਾਰਥ ਦੇ ਵਾਸਤੇ ਚਖਾ ਮਾਰਦੇ ਹੈ, ਸੰਬੰਧੀਆਂ ਵਾਸਤੇ ਚਖਾ ਮਾਰਦੇ ਹੈ ਅਤੇ ਆਪਦੇ ਸਰੀਰ ਵਾਸਤੇ ਚਖਾ ਮਾਰਦੇ ਹੈ, ਉਹਨਾਂ ਦੇ ਪਾਸ ਉਹ ਵੀ ਵਿਅਰਥ ਜਾ ਕੇ ਚਖਾ ਮਾਰਦੇ ਵਿਅਰਥ ਬੋਲਦੇ ਹਨ।
ਮਹੱਲਾ ਪਹਿਲਾ, ਕਾਪੜ ਕਾਠ ਰੰਗਾਇਆ ਰਾਮ।
ਖੰਡ ਦਾ ਖੰਡਨ ਕਰਦੇ ਹਨ, ਚਾਹੇ ਗ੍ਰਸਤ ਵਿਚ ਹੈ ਤੇ ਚਾਹੇ ਕੋਈ ਆਦਮੀ ਦਰਖਤ ਹੈ। ਹਾਂਜੀ,
ਕਾਪੜ ਕਾਠ ਰੰਗਾਇਆ ਰਾਮ,
ਗ੍ਰਸਤੀ ਬਣ ਕੇ ਕੱਪੜੇ ਵੀ ਰੰਗ ਲਏ ਚੰਗੇ ਚੰਗੇ ਤੇ ਕਾਠ ਸੰਦੂਕੀ ਛੱਤਾਂ ਵੀ ਰੰਗ ਰੰਗ ਕੇ ਪਾ ਲਈਆਂ ਕਾਠ ਦੀਆਂ।
ਘਰ ਗੱਚ ਕੀਤੇ ਬਾਗੇ ਬਾਗ,
ਘਰਾਂ ਦੇ ਤਾਏ ਗੱਚ ਚੂਨਾ ਲਾ ਲਾ ਕੇ ਬਾਗੇ ਬਾਗ ਚਿੱਟੇ ਚਿੱਟੇ ਕਲੀ ਆਦਕਾਂ ਦੇ ਨਾਲ ਕਰ ਲਏ।
ਸਾਧ ਸਹਿਜ ਘਰ ਮਨ ਖੇਲਾਇਆ,
ਇਸੇ ਪ੍ਰਕਾਰ ਫੇਰ ਪੜੋ,
ਕਾਪੜ ਕਾਠ ਰੰਗਾਇਆ ਰੰਗ,
ਕਹਿੰਦੇ ਕੱਪੜੇ ਵੀ ਰੰਗ ਲਏ, ਕਠਹਿਰਾ ਜਿਹੜਾ ਹੁੰਦਾ ਤੁੰਬੀ ਆਦਕ ਉਹਨੂੰ ਵੀ ਰੰਗ ਨਾ ਨੀ ਰੰਗ ਲਿਆ ਭਗਵਾ ਕਰ ਲਿਆ।
ਘਰ ਗੱਚ ਕੀਤੇ ਬਾਗੇ,
ਡੋਰੀਆਂ ਆਦਿਕ ਵੀ ਰੰਗ ਲੈਂਦੇ ਹਨ ਇਸੇ ਪ੍ਰਕਾਰ।
ਘਰ ਗੱਚ ਕੀਤੇ ਬਾਗੇ ਬਾਗ,
ਅਤੇ ਠੂਠੇ ਆਦਿਕਾਂ ਨੂੰ ਵੀ ਨਾਲ ਹੀ ਰੰਗ ਚਾੜ ਲਿਆ। ਹਾਂਜੀ,
ਘਰ ਗੱਚ ਕੀਤੇ ਬਾਗੇ ਬਾਗ,
ਅਤੇ ਘਰ ਗੱਚ ਕੀਤੇ ਘਰ ਸਰੀਰ ਦੇ ਤਾਈ ਚਿੱਟੇ ਭੇਖ ਦੇ ਪਖੰਡ ਦੇ ਲਿਬਾਸ ਬਣਾ ਬਣਾ ਕੇ ਬੱਗੇ ਹੀ ਬਗਲਿਆਂ ਵਾਂਗੂ ਬੱਗੇ ਲਿਬਾਸ ਬਣਾ ਕੇ ਬੈਠ ਗਿਆ ਤਾਂ ਵੀ ਕੀ ਬਣ ਗਿਆ।
ਸਾਧ ਸਹਿਜ ਕਰ ਮਨ ਖੇਲਾਇਆ,
ਇਸ ਪ੍ਰਕਾਰ ਸਵਾਦਾਂ ਹਰ ਵਕਤ ਸਵਾਦਾਂ ਦਾ ਹੀ ਸਹਿਜ ਸੁਖ ਸਮਝਦਾ ਹੈ, ਮਨ ਨੂੰ ਸਵਾਦਾਂ ਦੇ ਲੈਣ ਵਿਚ ਹੀ ਹਰ ਵਕਤ ਖਲਾਈ ਰੱਖਦਾ ਸਹਿਜੇ ਨਿਰਜਤਨੀ।
ਤੈ ਸਹਿ ਪਾਸੋਂ ਕਹਿਣ ਕਹਾਇਆ,
ਭਾਈ ਤੂੰ ਜੇ ਗ੍ਰਸਤੀ ਬਣਿਆ ਤਾਂ ਵੀ ਸਹਿਦੇ ਪਾਸੋਂ ਕਹਿਣ ਉਲਾਮਾ ਹੀ ਕਹਾਇਆ, ਜੇ ਤੂੰ ਸਾਧ ਬਣਿਆ ਤਿਆਗੀ ਬਣਿਆ ਤਾਂ ਵੀ ਕਹਿਣ ਉਲਾਮਾ ਹੀ ਕਹਾਇਆ, ਤੇ ਕੋਈ ਲਾਭ ਤਾਂ ਨੀ ਖੱਟਿਆ ਜ਼ਿੰਦਗੀ ਚ ਪਾ ਆ ਕੇ।
ਮਿੱਠਾ ਕਰਕੇ ਕੌੜਾ ਖਾਇਆ,
ਅਤੇ ਕੌੜਾ ਜਿਹੜਾ ਵਿਸ਼ਿਆਂ ਦਾ ਸੁਖ ਹੈ ਉਹਨੂੰ ਮਿੱਠਾ ਸੁਖਦਾਇਕ ਮੰਨ ਕੇ ਖਾਣਾ ਕੀਤਾ ਹੈ।
ਤਿੰਨ ਕੌੜਾ ਤਨ ਰੂਗ ਜਮਾਇਆ,
ਉਸ ਵਿਸ਼ੇ ਕੁੜਤਨ ਸਗਲ ਮੈਂ ਜਗਤ ਰਹੀ ਲਪਟਾਏ, ਇਸਨੇ
ਤਿੰਨ ਕੌੜਾ ਤਨ ਰੋਗ ਜਮਾਇਆ,
ਇਸ ਵਿਸ਼ਿਆਂ ਦੀ ਕੁੜਤਨ ਸਰੀਰ ਵਿਚ ਰੋਗ ਪੈਦਾ ਕਰ ਦਿੱਤੇ, ਜਮਾ ਹੋ ਗਏ ਜੰਮਣ ਮਰਨ ਦਾ ਰੋਗ, ਪ੍ਰਤੱਖ ਵੀ ਰੋਗ ਆਦਿਕ ਜੰਮ ਪਏ।
ਜੇ ਫਿਰ ਮਿੱਠਾ ਪੀੜਾ ਪਾਇਆ,
ਇੱਥੇ ਮਿੱਠਾ ਹੁਣ ਪਰਮੇਸ਼ਰ ਦੇ ਨਾਮ ਦਾ ਅਰਥ ਕਰਨਾ, ਜੇ ਮਿੱਠਾ ਪਰਮੇਸ਼ਰ ਦਾ ਨਾਮ ਰੇ ਰੂਪੀ ਪੱਲੇ ਚ ਪਾ ਲਵੇ ਕੋਈ,
ਤਾਂ ਕੌੜਤਣ ਚੂਕ ਸਮਾਏ,
ਭਾਈ ਮਾਇਆ ਦੇ ਵਿਸ਼ਿਆਂ ਦੀ ਜਿਹੜੀ ਕੁੜਤਣ ਇਹ ਸਖੀ ਉਹ ਚੱਕੀ ਜਾ ਸਕਦੀ ਹੈ, ਨਾਮ ਤੋਂ ਬਗੈਰ ਉਹ ਜਿਹੜੀ ਕੁੜਤਣ ਹੈ ਵਿਸ਼ਿਆਂ ਦੀ ਚੱਕੀ ਨੀ ਜਾਂਦੀ, ਪੁਰਖਾਂ ਦੇ ਅੰਦਰ ਬਣੀ ਰਹਿੰਦੀ ਹੈ।
ਨਾਨਕ ਗੁਰਮੁਖ ਪਾਵੈ ਸੂ,
ਪਰ ਉਸ ਨਾਮ ਰੂਪੀ ਮਿੱਠੇ ਨੂੰ ਸੁਖ ਨੂੰ ਗੁਰਮੁਖ ਜਿਹੜੇ ਹਨ ਉਹ ਪਾਉਂਦੇ ਹਨ।
ਜਿਸ ਨੂੰ ਪ੍ਰਾਪਤ ਲਿਖਿਆ ਹੋ,
ਜਿਨ੍ਹਾਂ ਨੂੰ ਪਰਮੇਸ਼ਰ ਨੂੰ ਪੂਰਵਲੇ ਨਿਸਕਾਮ ਕਰਮਾਂ ਦੇ ਪ੍ਰੇਰੇ ਹੋਏ ਨੇ ਲਿਖਿਆ ਹੋਵੇ ਤੇ ਸਤਿਗੁਰੂ ਸਾਹਿਬ ਜੀ ਪ੍ਰਾਪਤ ਹੋਣ, ਜਿਸ ਨੂੰ ਉਹਨਾਂ ਨੂੰ ਸਤਿਗੁਰਾਂ ਦੁਆਰਾ ਨਾਮ ਪ੍ਰਾਪਤ ਹੁੰਦਾ ਹੈ।
ਪੌੜੀ ਜਿਨ ਕਹਿ ਹਿਰਦੈ ਮੈਲ ਕਪਟ ਹੈ,
ਜਿਨ੍ਹਾਂ ਦੇ ਹਿਰਦੇ ਚ ਮੈਲ ਪਾਪਾਂ ਦੀ ਕਪਟ ਛਲ ਕਰਦੇ ਰਹਿੰਦੇ ਹਰ ਵਕਤ ਹਰੇਕ ਨਾਲ ਹੀ,
ਬਾਹਰ ਤੋਂ ਆਇਆ
ਬਾਹਰੋਂ ਤੀਰਥ ਯਾਤਰਾ ਤੇ ਤੀਰਥ ਸਰੀਰ ਆਦਿਕਾਂ ਨੂੰ ਧੋਹਾ ਲਿਆ ਤਾਂ ਕੀ ਬਣ ਗਿਆ।
ਕੂੜ ਕਪਟ ਕਮਾਵਦੇ,
ਜਿਹੜੇ ਝੂਠ ਬੋਲਦੇ ਆ ਛਲਦੀ ਕਮਾਈ ਕਰਦੇ ਹਨ,
ਕੂੜ ਪ੍ਰਗਟੀ ਆਇਆ
ਉਹਨਾਂ ਦਾ ਝੂਠ ਛਪਿਆ ਨੀ ਰਹਿ ਸਕਦਾ, ਮਲੰਮੇ ਦਾ ਜਿਵੇਂ ਗਹਿਣਾ ਹੁੰਦਾ ਉਹ ਪਾਜਦਾ ਹੁੰਦਾ ਨਿਕਲ ਆਉਂਦਾ, ਇਸੇ ਪ੍ਰਕਾਰ ਕੂੜ ਜਿਹੜਾ ਬੋਲਦੇ ਉਹ ਪ੍ਰਗਟ ਹੋਇਆ ਹੀ ਆਉਂਦਾ ਹੈ, ਬਲੈਕ ਮਾਰ ਕਰਨ ਵਾਲਿਆਂ ਦਾ ਪਤਾ ਲੱਗ ਜਾਂਦਾ ਹੈ, ਉਹਨਾਂ ਦੇ ਤਾਂ ਕੈਦ ਕੀਤਾ ਜਾਂਦਾ ਦੰਡ ਦਿੱਤਾ ਜਾਂਦਾ ਹੈ ਜੀ ਸਜ਼ਾ ਭੋਗਣੀ ਪੈਂਦੀ ਹੈ
ਅੰਦਰ ਹੋਵੇ ਸੋ ਨਿਕਲੇ
ਜਿਹੜੀ ਕੋਈ ਅੰਦਰ ਗੱਲ ਹੁੰਦੀ ਹੈ ਪ੍ਰਗਟ ਜ਼ਰੂਰ ਹੋ ਜਾਂਦੀ ਹੈ
ਨਾ ਛਪੈ ਛਪਾਇਆ
ਇਹ ਛਪਾਇਆ ਵੀ ਗੱਲ ਛਪਦੀ ਨਹੀਂ ਹੈ ਕਿਸੇ ਪ੍ਰਕਾਰ
ਕੂੜਾ ਲਾਲਚ ਲੱਗਿਆ
ਜਿਹੜਾ ਝੂਠ ਦੇ ਲਾਲਚ ਚ ਪੁਰਖ ਲੱਗਾ ਹੋਇਆ ਹੈ
ਫਿਰ ਜੂਨੀ ਪਾਇਆ
ਉਹਨੂੰ ਇਹ ਫਲ ਮਿਲੇਗਾ ਮੁੜ ਮੁੜ ਕੇ ਜੂਨਾਂ ਦੇ ਫੇਰਿਆਂ ਚ ਪਾਇਆ ਜਾਏਗਾ
ਨਾਨਕ ਜੋ ਬੀਜੈ ਸੋ ਖਾਵਣਾ
ਸਤਿਗੁਰੂ ਸਾਹਿਬ ਜੀ ਕਹਿੰਦੇ ਜੋ ਆਦਮੀ ਬੀਜ ਬੀਜਦਾ ਹੈ ਜੇ ਕਿਸੇ ਨੂੰ ਦੁੱਖ ਦੇਣ ਦਾ ਬੀਜ ਬੀਜਦਾ ਠੱਗੀ ਮਾਰਨ ਦਾ ਬੀਜ ਬੀਜਦਾ ਉਹੀ ਫਲ ਉਸਦਾ ਖਾਣਾ ਹੈ
ਕਰਤਾ ਲਿਖ ਪਾਇਆ
ਇਹ ਕਰਤਾ ਪੁਰਖ ਨੂੰ ਜਿਹੀ ਜੀਵ ਦੀ ਕਰਨੀ ਉਹ ਲਿਖਤ ਪਾ ਦਿੱਤੀ ਹੈ ਸਭ ਦੇ ਤਾਈ
ਸਲੋਕ ਮਹੱਲਾ ਦੂਜਾ ਕਥਾ ਕਹਾਣੀ ਬੇਦੀ ਆਣੀ
ਸਤਿਗੁਰੂ ਦੂਜੇ ਪਾਤਸ਼ਾਹ ਨੂੰ ਪੁੱਛਿਆ ਸਿੱਖਾਂ ਨੇ ਕਿ ਸੱਚੇ ਪਾਤਸ਼ਾਹ ਜੀ ਇਹ ਜਿਹੜੀਆਂ ਕਥਾ ਤੇ ਕਹਾਣੀਆਂ ਇਹ ਕਿਨ ਲਿਆਂਦੀਆਂ ਕਹਿੰਦੇ ਭਾਈ ਬੇਦਾਂ ਨੇ ਕਥਾ ਕਹਾਣੀ ਬੇਦੀ ਆਣੀ ਬੇਦਾਂ ਨੂੰ ਕਥਾ ਨਿਰਗੁਣ ਦੀਆਂ ਕਹਾਣੀਆਂ ਸਰਗੁਣ ਦੀਆਂ ਕਥਾ ਸਰੂਪ ਲੱਖਣਾਂ ਵਾਲੀਆਂ ਤੇ ਕਹਾਣੀਆਂ ਤਟਾਸੀ ਲੱਖਣਾਂ ਵਾਲੀਆਂ ਬੇਦਾਂ ਸ਼ਾਸਤਰਾਂ ਨੇ ਲਿਆਉਣੀਆਂ ਕੀਤੀਆਂ ਹਨ
ਪਾਪ ਪੁੰਨ ਵਿਚਾਰ
ਇਹਨਾਂ ਦੇ ਵਿੱਚ ਪਾਪਾਂ ਤੇ ਪੁੰਨਾਂ ਦਾ ਫਲਾਨਾ ਪਾਪੀ ਆਦਮੀ ਹੈ ਫਲਾਨਾ ਪੁੰਨੀ ਆਦਮੀ ਹੈ ਇਹ ਵਿਚਾਰ ਕਰਨੀਆਂ ਕਥਾ ਦੇ ਕਹਾਣੀਆਂ ਜੋ ਹਨ
ਦੇ ਦੇ ਲੈਣਾ ਲੈ ਲੈ ਦੇਣਾ
ਫਿਰ ਸਕਾਮੀਆਂ ਕਰਮਾਂ ਦੇ ਜੁਜਰ ਵੇਲ ਚ ਲਿਖੇ ਜੱਗ ਆਦਿਕਾਂ ਦੇ ਫਲ ਦੇ ਦੇ ਕੇ ਜੋ ਦਾਨ ਦਿੰਦੇ ਹੈ ਉਹ ਹਜ਼ਾਰਾਂ ਗੁਣਾ ਮੰਗਦੇ ਹਨ ਇਸ ਤਰ੍ਹਾਂ ਦੇ ਦੇ ਕੇ ਲੈਣਾ ਕਰਦੇ ਹਨ ਦਾਨ
ਲੈ ਲੈ ਦੇਣਾ
ਅਤੇ ਜਿਹੜੇ ਲੈ ਲੈ ਕੇ ਫਿਰ ਦੇਣਾ ਪੈਂਦਾ ਉਹਨਾਂ ਦੇ ਤਾਈ ਜੇ ਦਾਨ ਲੈਣ ਵਾਲੇ ਉਹਨਾਂ ਦਾਨ ਲੈਣਾ ਦੇਣਾ ਪੈਂਦਾ ਫਿਰ
ਨਰਕ ਸੁਰਗ ਅਵਤਾਰ
ਇਸ ਪ੍ਰਕਾਰ ਕਈ ਆਦਮੀ ਪੁੰਨਾ ਕਰਕੇ ਸਵਰਗ ਵਿੱਚ ਜਨਮ ਧਾਰ ਕੇ ਸਵਰਗ ਦੇ ਦੇਵਤੇ ਬਣਦੇ ਹੈ ਕਈ ਆਦਮੀ ਪਾਪਾਂ ਨੂੰ ਕਰਕੇ ਨਰਕ ਦੇ ਵਿੱਚ ਉਹ ਜਨਮ ਧਾਰਦੇ ਹਨ ਨਰਕੀ ਜੀਵ ਹੁੰਦੇ ਹਨ
ਉੱਤਮ ਮੱਧਮ ਜਾਤੀ ਜਿਨਸੀ
ਉਹਦੇ ਚ ਲਿਖਿਆ ਉੱਤਮ ਸਤੋਗੁਣੀ ਪੁਰਖ ਹੈ ਮੱਧਮ ਰਜੋਗੁਣੀ ਪੁਰਖ ਹੈ ਅਧਮ ਤਮੋਗੁਣੀ ਪੁਰਖ ਹੈ ਇਹ ਉੱਤਮ ਬ੍ਰਾਹਮਣ ਮੰਨਦੇ ਹੈ ਜਾਂ ਛਤਰੀ ਉੱਤਮ ਮੰਨੇ ਜਾਂਦੇ ਹੈ ਬੈਸਾਂ ਨੂੰ ਮੱਧਮ ਸਮਝਦੇ ਹੈ ਨੀਮ ਸੂਦਰ ਆਦਿਕਾਂ ਨੂੰ ਮੰਨਦੇ ਹਨ ਇਸ ਤਰ੍ਹਾਂ ਉੱਤਮ ਮੱਧਮ
ਜਾਤੀ ਜਿਨਸੀ
ਜਾਤਾਂ ਉਹਨਾਂ ਜਿਨਸਾਂ ਵੱਖੋ ਵੱਖਰੀਆਂ ਚੀਜ਼ਾਂ ਦਾ ਫਰਕ ਹੈ ਜਿਸ ਪ੍ਰਕਾਰ ਨਿਰਖ ਹੈ ਉਹਨਾਂ ਦੇ ਸੁਭਾਵਾਂ ਦਾ ਫਰਕ ਹੈ ਜਿਹੜਾ ਸਤੋ ਗੁਣ ਸਹਿਤ ਹੈ ਉਹ ਬ੍ਰਾਹਮਣ ਹੈ ਜਿਹੜਾ ਸਤੋ ਦੇ ਰਜੋ ਗੁਣ ਦੇ ਸਹਿਤ ਹੈ ਉਹ ਛਤਰੀ ਹੈ ਅਤੇ ਜਿਹੜਾ ਰਜੋ ਗੁਣ ਤੇ ਤਮੋ ਗੁਣ ਦੇ ਸਹਿਤ ਹੈ ਉਹ ਵੈਸ ਹੈ ਜਿਹੜਾ ਤਮੋ ਗੁਣ ਦੇ ਸਹਿਤ ਹੈ ਉਹ ਸ਼ੂਦਰ ਹੈ ਇਸ ਪ੍ਰਕਾਰ ਜਿਹੜਾ ਹੋਰ ਤਮੋ ਗੁਣ ਸਹਿਤ ਹੈ ਉਹ ਚਨਾਲ ਹੈ ਇਹ ਉੱਤੋਂ ਮੱਧਮ
ਜਾਤੀ ਜਿਨਸੀ
ਇਹ ਜਾਤਾਂ ਦੇ ਜਿਨਸਾਂ ਚੀਜ਼ਾਂ ਦੇ ਨਿਰਖ ਹਨ ਵੱਖੋ ਵੱਖਰੇ
ਭਰਮ ਭਵੈ ਸੰਸਾਰ
ਇਸ ਭਰਮ ਕਰਕੇ ਸੰਸਾਰ ਪਰਮੇਸ਼ਰ ਦੇ ਸਰੂਪ ਦਾ ਗਿਆਨ ਨਹੀਂ ਇਸ ਕਰਕੇ ਭਰਮ ਵਿੱਚ ਸੰਸਾਰ ਜੀਵ ਭੌਂਦੇ ਰਹਿੰਦੇ ਹਨ
ਅੰਮ੍ਰਿਤ ਬਾਣੀ ਤਤ ਵਿਖਾਣੀ
ਇਹ ਜਿਹੜੀ ਸਤਿਗੁਰੂ ਸਾਹਿਬ ਜੀ ਨੇ ਧੁਰ ਕੀ ਬਾਣੀ ਉਚਾਰਨ ਕੀਤੀ ਹੈ ਇਸ ਅੰਮ੍ਰਿਤ ਬਾਣੀ ਤਤ ਸਰੂਪ ਦਾ ਵੀ ਕਥਨ ਕੀਤਾ ਹੋਇਆ ਹੈ
ਗਿਆਨ ਧਿਆਨ ਵਿੱਚ ਆਈ
ਇਹਦੇ ਵਿੱਚ ਗਿਆਨ ਨਿਰਗੁਣ ਸਰੂਪ ਦਾ ਧਿਆਨ ਸਰਗੁਣ ਸਰੂਪ ਦਾ ਇਹ ਵੀ ਵਿੱਚ ਗੁਰੂ ਸਾਹਿਬ ਦੇ ਨਿਰਣਾ ਆ ਗਿਆ ਬਾਣੀ ਦੇ ਵਿੱਚ ਹੀ ਆ ਗਿਆ ਇਸਦੇ
ਗੁਰਮੁਖ ਆਖੀ ਗੁਰਮੁਖ ਜਾਤੀ
ਗੁਰੂਮੁਖੀ ਸਤਿਗੁਰੂ ਨਾਨਕ ਦੇਵ ਜੀ ਨੇ ਆਖੀ ਹੈ ਗੁਰਮੁਖ ਅਧਿਕਾਰੀਆਂ ਨੇ ਜਾਣੀ ਹੈ
ਸੁਰਤੀ ਕਰਮ ਤੇ ਆਈ
ਜਿਹੜੇ ਸੁਰਤੀ ਅਨੁਸਾਰ ਵਰਤਣ ਵਾਲੇ ਹੈ ਉਹ ਪਹਿਲਾਂ ਸਕਾਮੀ ਹੁੰਦੇ ਹੈ ਫਿਰ ਨਿਸਕਾਮੀ ਹੁੰਦੇ ਹੈ ਫਿਰ ਉਪਾਸ਼ਨਾ ਕਰਦੇ ਧਿਆਨ ਕਰਦੇ ਹਨ
ਹੁਕਮ ਸਾਰੀ
ਪ੍ਰੀਤੀ ਦੇ ਨਾਲ ਜਿਹੜੇ ਕਰਮੀ ਪੁਰਸ਼ ਧਿਆਉਂਦੇ ਹੈ ਉਹਨਾਂ ਦੇ ਤੇ ਕਿਰਪਾ ਦ੍ਰਿਸ਼ਟੀ ਹੁੰਦੀ ਹੈ
ਹੁਕਮ ਸਾਜ ਹੁਕਮ ਵਿੱਚ ਰੱਖੇ
ਹੁਕਮ ਦੇ ਵਿੱਚ ਸੰਸਾਰ ਨੂੰ ਸਾਜਿਆ ਰਚਿਆ ਹੈ ਹੁਕਮ ਦੇ ਵਿੱਚ ਹੀ ਸਾਰਿਆਂ ਜੀਆਂ ਨੂੰ ਰੱਖਦਾ ਹੈ ਪਰਮੇਸ਼ਰ
ਹੁਕਮ ਅੰਦਰ ਵੇਖੇ
ਹੁਕਮ ਦੇ ਅੰਦਰ ਹੀ ਜਿਹੜੇ ਚੱਲਦੇ ਉਹਨਾਂ ਤੇ ਕਿਰਪਾ ਦ੍ਰਿਸ਼ਟੀ ਨਾਲ ਤੱਕਦਾ ਹੈ
ਨਾਨਕ ਅਗੋਂ ਹਉ ਮੈਂ ਟੁੱਟੇ
ਕਹਿੰਦੇ ਭਾਈ ਮਰਨ ਤੋਂ ਪਹਿਲਾਂ ਜਿਸ ਜੀਵ ਦੀ ਹਉਮੈ ਟੁੱਟ ਜਾਵੇ
ਤਾਂ ਕੋ ਲਿਖੀਐ ਲੇਖੈ
ਭਾਈ ਵਾਹਿਗੁਰੂ ਦੀ ਪ੍ਰਵਾਨਗੀ ਦੇ ਲੇਖੇ ਚ ਜੀਵ ਲਿਖਿਆ ਜਾ ਸਕਦਾ ਹੈ ਨਾਨਕ ਹਉਮੈ ਅੱਗੋ ਨਾਨਕ
ਨਾਨਕ ਅੱਗੋ ਹਉਮੈ ਟੁੱਟ
ਅੱਗੋ ਨਾਂ ਪੜਦੇ ਦਾ ਜਿਹੜਾ ਅੱਗੇ ਹਉਮੈ ਦਾ ਪੜਦਾ ਪਿਆ ਹੋਇਆ ਜੇ ਟੁੱਟ ਜਾਵੇ ਜੀਵਨ ਚ ਹੁੰਦਿਆਂ ਹੋਇਆ
ਤਾਂ ਕੋ ਲਿਖੀਐ ਲੇਖੈ
ਕੋਈ ਉਪਾਈ ਬ੍ਰਹਮ ਗਿਆਨੀਆਂ ਦੇ ਲੇਖੇ ਚ ਪ੍ਰਵਾਨ ਜੀ ਦੇ ਲੇਖੇ ਚ ਲਿਖਿਆ ਜਾ ਸਕਦਾ ਹੈ
ਮਹੱਲਾ ਪਹਿਲਾ ਵੇਦ ਪੁਕਾਰੇ ਪੁੰਨ ਪਾਪ
ਵੇਦ ਜੋ ਹੈ ਇਹਨਾਂ ਨੂੰ ਇਹ ਪੰਡਿਤ ਜੀ ਪੁਕਾਰਨ ਕਰਦੇ ਹੋ ਵੇਦ ਤਾਂ ਪਾਪ ਤੇ ਪੁੰਨ ਦਾ ਨਿਰਣਾ ਕਰਦਾ ਹੈ ਸਕਾਮੀ ਪੁਰਖ ਸਵਰਗ ਦਾ ਸੁਖ ਭੋਗਦੇ ਹੈ ਪਾਪੀ ਨਰਕੀ ਜੀਵ ਹੁੰਦੇ ਹਨ
ਨਰਕ ਸੁਰਗ ਨਰਕ ਕਾ ਬੀ
ਇਹ ਸੁਰਗ ਨਰਕ ਦਾ ਪਾਪ ਤੇ ਪੁੰਨ ਜਿਹੜੇ ਬੀ ਹਨ ਜਿਹੜੇ ਪੁੰਨ ਕਰਦੇ ਹਨ ਉਹ ਸਵਰਗ ਦੇ ਵਿਚ ਆਉਂਦੇ ਆ ਪਾਪ ਕਰਦੇ ਆ ਉਹ ਇਹ ਟੇਢੀਆਂ ਜੂਨਾਂ ਨੂੰ ਨਰਕ ਚ ਪੈਂਦੇ ਆ ਮਧਮ ਕਰਮ ਕਰਦੇ ਆ ਜਿਹੜੇ ਪਾਪ ਤੇ ਪੁੰਨ ਮਿਸ਼ਰਤ ਕਰਦੇ ਆ ਉਹਨੂੰ ਦੇਹ ਮਿਲਦੀ ਹੈ ਇਸ ਪ੍ਰਕਾਰ ਇਹ ਬੀਜ ਹੈ ਪਾਪ ਪੁੰਨ ਨਰਕ ਸੁਰਗ ਦਾ
ਜੋ ਬੀਜੈ ਸੋ ਉਗਵੈ
ਇਹ ਬੀਜ ਕਾਰਨ ਹੈ ਨਰਕ ਸੁਰਗ ਦਾ ਜੋ ਕੋਈ ਆਦਮੀ ਪੁੰਨ ਬੀਜਦਾ ਉਹ ਦੇਵ ਦੇਹੀ ਨੂੰ ਪ੍ਰਾਪਤ ਹੋ ਕੇ ਉਹ ਪੁੰਨ ਉਪਜਦਾ ਹੈ ਉਹਨੂੰ ਪ੍ਰਾਪਤ ਹੁੰਦਾ ਹੈ ਜੋ ਮੰਦ ਕਰਮ ਕਰਦਾ ਉਹ ਨਰਕੀ ਜੀਵ ਹੁੰਦਾ ਉਹ ਹਜੇ ਉਹ ਕਰਮ ਦਾ ਫਲ ਪੈਦਾ ਹੁੰਦਾ ਹੈ
ਖਾਂਦਾ ਜਾਣੈ ਜੀ
ਜਿਹੜਾ ਜੀਵ ਕਰਮ ਕਰਦਾ ਉਸ ਕਰਮ ਦੇ ਫਲ ਨੂੰ ਖਾਂਦਾ ਹੈ ਨਾ ਜਦੋਂ ਭੋਗਦਾ ਉਹ ਜਾਣਦਾ ਕਿ ਮੈਨੂੰ ਇਸ ਕਰਮ ਦਾ ਇਹ ਫਲ ਮਿਲਿਆ ਹੈ
ਗਿਆਨ ਸਲਾਹੀ ਵੱਡਾ ਕਰ
ਅਤੇ ਵੇਦ ਜਿਹੜਾ ਹੈ ਗਿਆਨ ਨੂੰ ਸਲਾਹੁੰਦਾ ਹੈ ਵੱਡਾ ਕਰਕੇ ਕਿ ਗਿਆਨ ਵਾਲਾ ਪੁਰਖ ਜਿਹੜਾ ਹੈ ਉਹ ਮੁਕਤ ਹੋ ਜਾਂਦਾ ਹੈ
ਸੱਚੋ ਸੱਚਾ ਨਾ
ਪਰ ਮਹਾਰਾਜ ਸਾਹਿਬ ਕਹਿੰਦੇ ਗਿਆਨ ਵੱਡਾ ਕਰਕੇ ਵੇਦ ਤਾਂ ਸਲਾਹੁੰਦਾ ਹੈ ਪਰ ਉਹ ਗਿਆਨ ਪ੍ਰਾਪਤ ਕਿਵੇਂ ਹੁੰਦਾ ਹੈ ਸੱਚੋ ਸੱਚਾ ਨਾਮ ਜਿਹੜਾ ਸੱਚੇ ਦੇ ਨਾਮ ਨੂੰ ਜਪਦਾ ਹੈ ਉਹ ਸੱਚੇ ਦੇ ਗਿਆਨ ਦੇ ਸਹਿਤ ਹੁੰਦਾ ਹੈ ਤੇ ਫੇਰ ਉਹ ਗਿਆਨਵਾਨ ਜਿਹੜਾ ਹੈ ਉਸ ਪਰਮੇਸ਼ਰ ਨੂੰ ਵੱਡਾ ਤ੍ਰਿਕਾਲਵਾਦ ਰੂਪ ਕਰਕੇ ਸਲਾਉਂਦਾ ਹੈ
ਸੱਚ ਬੀਜੈ ਸੱਚ ਉਗਵੈ
ਜਿਹੜਾ ਸੱਚੇ ਦਾ ਸਰਵਣ ਕਰਨਾ ਇਹ ਬੀਜਣਾ ਹੈ ਸੱਚੇ ਦਾ ਜਿਹੜਾ ਮੰਨਣ ਕਰਨਾ ਇਹ ਸੱਚੇ ਦਾ ਉਗਵਣਾ ਹੈ
ਦਰਗਹਿ ਪਾਈਐ ਥਾ
ਪ੍ਰਕਾਰ ਹੈ ਮੰਨੇ ਨਾ ਸੋਈ ਜਿਨ ਜਾਏ ਦਰਗਾਹ ਵਿਚ ਉਹ ਥਾਂ ਆਦਰ ਪਾਉਂਦਾ ਹੈ
ਵੇਦ ਵਪਾਰੀ ਗਿਆਨ ਰਾਸ
ਜਿਹੜੇ ਵੇਦ ਦੇ ਪੜ੍ਹਨ ਸੁਣਨ ਵਾਲੇ ਹੈ ਉਹਨਾਂ ਨੂੰ ਜਿਹੜੀ ਗਿਆਨ ਦੀ ਰਾਸ ਸਰਵਾ ਹੈ
ਕਰਮੀ ਪੱਲੇ ਹੋ
ਪਹਿਲਾਂ ਉਹ ਕਰਮ ਕਰਦੇ ਹੈ ਫਿਰ ਉਪਾਸ਼ਨਾ ਕਰਦੇ ਹੈ ਫਿਰ ਉਪਾਸ਼ਨਾ ਕਰਕੇ ਉਹਨਾਂ ਨੂੰ ਰਾਸ ਗਿਆਨ ਦੀ ਜਿਹੜੀ ਹੈ ਵਿਰਾਗ ਵੇਖਣ ਸੰਤੀ ਮੋਖ ਇੱਛਾ ਆਦਿਕ ਇਹ ਸਾਧਨਾ ਦੀ ਰਾਸ ਹੋਵੇ ਫਿਰ ਸਰਵਣ ਮਨ ਦਿਆਸਨ ਤੱਤੋਂ ਦਾ ਸੋਧਨ ਰੂਪ ਰਾਸ ਹੋਵੇ ਫਿਰ ਗਿਆਨ ਅੰਤਾ ਕਰਨ ਰੂਪੀ ਪੱਲੇ ਵਿਚ ਉਹਨਾਂ ਨੂੰ ਵਪਾਰੀਆਂ ਦੇ ਤਾਂ ਪ੍ਰਾਪਤ ਹੁੰਦਾ ਜਿਹੜੇ ਅਧਿਕਾਰੀ ਹੁੰਦੇ ਹਨ
ਨਾਨਕ ਰਾਸੀ ਬਾਹਰ
ਜਿਹਦੇ ਕੋਲੇ ਸਰਵਾ ਰੂਪੀ ਰਾਸ ਪੂੰਜੀ ਨਹੀਂ ਹੈ ਉਹ ਰਾਸ ਤੋਂ ਬਾਹਰ ਹੈ ਜਿਹੜਾ ਸਤਿਗੁਰੂ ਜੀ ਕਹਿੰਦੇ ਹਨ
ਲੱਦ ਨਾ ਚੱਲਿਆ
ਵੇਦ ਨੂੰ ਪੜ੍ਹਨ ਸੁਣ ਤੇ ਉਹਦੇ ਗਿਆਨ ਰੂਪੀ ਵਪਾਰ ਨੂੰ ਲੱਦਣ ਵਾਲਾ ਕੋਈ ਪ੍ਰਲੋਕ ਚੰਪਾ ਕਰਨ ਰੂਪੀ ਗੱਡੇ ਤੇ ਉਹ ਗਿਆਨ ਰੂਪੀ ਰਾਸ ਨੂੰ ਲੱਦ ਕੇ ਕੋਈ ਨੀ ਚੱਲਿਆ ਜਿਹਦੀ ਸਰਦਾ ਨਹੀਂ ਹੈ ਭਾਵਨਾ ਤੋਂ ਬਿਨਾਂ ਨੂੰ ਕੁਛ ਨੀ ਪ੍ਰਾਪਤ ਹੁੰਦਾ ਹੈ
ਪੌੜੀ ਨਿੰਮ ਬਿਰਖ ਬਹੁ ਸਾਂਚੀ ਹੈ
ਇਹ ਹਜ਼ੂਰ ਫਰਮਾਉਂਦੇ ਹਨ ਜਿਹੜਾ ਕਰਮਾਂ ਵਿਚ ਹੀ ਫਸਿਆ ਰਹਿੰਦਾ ਹੈ ਤੇ ਸਰਦਾ ਨੀ ਮਾਰ ਸਰਦਾ ਵਾਂ ਨੀ ਗਿਆਨ ਨੂੰ ਪ੍ਰਾਪਤ ਕਰ ਸਕਦੇ ਹੈ ਉਹਨਾਂ ਦੀ ਇਹ ਹਾਲਤ ਹੈ
ਨਿੰਮ ਬਿਰਖ ਬਹੁਤ ਸਾਂਚੀ ਹੈ
ਨਿੰਮ ਦੇ ਬਿਰਸ਼ ਦੇ ਤਾਈ ਬਹੁਤਾ ਇਕੱਠ ਕਰਕੇ ਸਿੰਜੀ ਜਾਈਏ ਪਾਣੀ ਪਾ ਪਾ ਕੇ ਖੰਡ ਦਾ ਸਰਬਤ ਬਣਾ ਕੇ ਮਿਸ਼ਰੀ ਦੀ ਬਾੜ ਉਦਾਰੇ ਕਰਕੇ ਸਿੰਜੀ ਜਾਈਏ
ਅੰਮ੍ਰਿਤ ਰਸ ਪਾਇਆ
ਤੇ ਅੰਮ੍ਰਿਤ ਰਸ ਕਹੀਏ ਪਾਇਆ ਜਾਵੇ ਤੇ ਨਹੀਂ ਪ੍ਰਾਪਤ ਹੋ ਸਕਦਾ ਇਸੇ ਪ੍ਰਕਾਰ ਨਿੰਮ ਦੀ ਨਿਆਈ ਜਿਹੜੇ ਕੌੜੇ ਪੁਰਖ ਹੈ ਨਿੰਮ ਦੀ ਨਿਆਈ ਜਿਹੜੇ ਵਿਖਾਈ ਆਦਮੀ ਹੈ ਉਹਨਾਂ ਨੂੰ ਬਹੁਤੇ ਵਿਰਾਗ ਵਾਲੇ ਮਿਸ਼ਰੀ ਦੇ ਬਚਨ ਸਿੰਜੀ ਜਾਈਏ ਅੰਮ੍ਰਿਤ ਬ੍ਰਹਮਾ ਨੰਦ ਵਾਲੇ ਗਿਆਨ ਦੇ ਬਚਨ ਰਸ ਪ੍ਰੇਮ ਦੇ ਬਚਨ ਪਾਈ ਜਾਈਏ ਉਹ ਆਪਦਾ ਸੁਭਾਅ ਨਹੀਂ ਛੱਡਦੇ ਉਸੇ ਪ੍ਰਕਾਰ ਵਿਸ਼ਿਆਂ ਦੇ ਪ੍ਰਣ ਰਹਿੰਦੇ ਆ, ਸੰਗਤ ਦਾ ਗੁਣ ਨਹੀਂ ਉਹ ਧਾਰਨ ਕਰ ਸਕਦੇ।
ਵਿਸ਼ਿਆਰ ਮੰਤਰ ਵਿਸਾ ਹੀ
ਹੈ, ਕਰਕੇ ਸੱਪ ਨੂੰ ਵਿਸਾਹ ਕਰੀਏ ਕਿ ਸਾਡੇ ਤੇ ਭਰੋਸਾ ਕਰ ਲਵੇ, ਮੰਤਰਾਂ ਦੇ ਨਾਲ ਭਰੋਸਾ ਕਰੀਏ ਸੱਪ ਡੰਗ ਨਹੀਂ ਮਾਰੇਗਾ।
ਬਹੁਤ ਦੁੱਧ ਪੀ ਆਇਆ,
ਬਹੁਤ ਦੁੱਧ ਪਿਆਈਏ ਸੱਪ ਦੇ ਤਾਂ ਹੀ ਸੱਪ ਦੀ ਜ਼ਹਿਰ ਵੱਧਦੀ ਹੈ ਦੁੱਧ ਪੀਣੇ ਕਰਕੇ। ਇਸੇ ਪ੍ਰਕਾਰ ਵਿਸ਼ਿਆਰ ਸੱਪ ਦੀ ਨਿਆਈ, ਜਿਹੜੇ ਕਾਮੀ ਕ੍ਰੋਧੀ ਆਦਮੀ ਹੈ ਉਹਨੂੰ ਮੰਤਰ ਉਪਦੇਸ਼ ਦੇ ਕੇ ਭਰੋਸਾ ਕਰ ਲਈਏ ਵੀ ਇਹ ਸਾਡੇ ਪਿਆਰੇ ਬਣ ਜਾਣਗੇ, ਬਾਲਾ ਸਕਾਮ ਕਰਮਾਂ ਰੂਪੀ ਦੁੱਧ ਪਿਆਈ ਜਾਈਏ ਤੇ ਨਿਸਕਾਮ ਕਰਮਾਂ ਰੂਪੀ ਉਪਦੇਸ਼ ਦੇਣ ਰੂਪ ਉਹ ਗ੍ਰਹਿਣ ਨਹੀਂ ਕਰਦੇ।
ਮਨਮੁਖ ਆਪੇ
ਸਾਧਨਾ ਰੂਪੀ ਬਾਲਾ ਦੁੱਧ ਪਿਆਈ ਜਾਈਏ ਤਾਂ ਵੀ ਉਹ ਸਾਧਨਾ ਦਾ ਫਲ ਨਹੀਂ ਸਮਝਦੇ।
ਮਨਮੁਖ ਆਪਿੰਨ ਨਾ ਭਿੱਜੇ,
ਜਿਹੜੇ ਮਨਮੁਖ ਹੈ ਉਹਨਾਂ ਦੇ ਦ੍ਰਿਸ਼ਟਾਂਤ ਹੋਰ ਦਿੰਦੇ ਹੈ ਕਿ ਉਹ ਭਿੱਜਣ ਤੋਂ ਰਹਿਤ ਹੈ, ਕਦੇ ਭਿੱਜਦੇ ਨੀ ਚਿੱਤ ਉਹਨਾਂ ਦੇ।
ਪੱਥਰ ਨਾਵ ਆਇਆ,
ਜਿਵੇਂ ਪੱਥਰ ਦਾ ਇਸ਼ਨਾਨ ਕਰਾਈਏ ਪੱਥਰ ਉਵੇਂ ਖੁਸ਼ਕ ਰਹਿੰਦਾ ਹੈ, ਇਵੇਂ ਤੀਰਥ ਯਾਤਰਾ ਉਹਨਾਂ ਨੂੰ ਕਰਾ ਦਈਏ ਪੱਥਰ ਵਰਗੇ ਚਿੱਤ, ਸ਼ਾਸਤਰ ਗਿਆਨ ਰੂਪੀ ਪਾਣੀ ਨਾ ਭਿੱਜਦੇ ਨੀ ਹਨ।
ਵੇਖ ਮੈਂ ਅੰਮ੍ਰਿਤ ਸਿੰਚੀ ਹੈ,
ਜੇ ਵਿਹੋ ਵਾਲਾ ਤੂੰਬਾ ਜਿਹੜਾ ਜ਼ਹਿਰੀਲਾ ਹੈ ਜੇ ਉਹਦੇ ਚ ਦੇਵਤਿਆਂ ਦਾ ਲਿਆ ਕੇ ਅੰਮ੍ਰਿਤ ਵੀ ਸਿੰਜੀ ਜਾਈਏ,
ਵੇਖ ਕਾ ਫਲ ਪਾਇਆ,
ਉਹ ਫੇਰ ਵੀ ਤੂੰਬੇ ਨੂੰ ਜ਼ਹਿਰ ਦਾ ਫਲ ਲੱਗਣਾ ਹੈ, ਤੂੰਬਾ ਹੀ ਕੌੜਾ ਹੀ ਲੱਗ ਜਾਏ। ਇਸੇ ਪ੍ਰਕਾਰ
ਵੇਖ ਮੈਂ ਅੰਮ੍ਰਿਤ ਸਿੰਚੀ ਹੈ,
ਵਿਸ਼ੇ ਵਕਾਰੀ ਪੁਰਖਾਂ ਨੂੰ ਅੰਮ੍ਰਿਤ ਗਿਆਨ ਦੇ ਬਚਨ ਸਿੰਜੀ ਜਾਈਏ,
ਵੇਖ ਕਾ ਫਲ ਪਾਇਆ,
ਉਹਨਾਂ ਨੂੰ ਵਿਸ਼ਿਆਂ ਦੀ ਵਾਸ਼ਨਾ ਦਾ ਫਲ ਹੀ ਪਾਉਣਾ ਹੈ, ਵਿਸ਼ਿਆਂ ਵਿੱਚ ਜਿੱਤ ਉਹਨਾਂ ਜੁੜਿਆ ਹੋਇਆ ਹੈ ਜੰਮਣ ਮਰਨ ਦਾ ਦੁੱਖ ਹੀ ਉਹਨਾਂ ਨੂੰ ਹੋਵੇਗਾ, ਉਹ ਧਾਰਨੀ ਨਹੀਂ ਹੋਣਗੇ, ਚੁੰਚ ਗਿਆਨੀ ਹੋ ਜਾਣਗੇ, ਵੱਧ ਗਿਆਨੀ ਹੋਣਗੇ।
ਨਾਨਕ ਸੰਗਤ ਮੇਲ ਹਰ,
ਇਸ ਕਰਕੇ ਕੁਸੰਗਤ ਚ ਆਦਮੀ ਸੁਧਰ ਨਹੀਂ ਸਕਦਾ। ਹੇ ਮਹਾਰਾਜ ਆਪਦੀ ਸੰਗਤ ਚ ਗੁਰੂ ਸਾਹਿਬ ਜੀ ਕਹਿੰਦੇ ਮੇਲਣਾ ਕਰ,
ਸਭ ਵੇਖ ਲਹਿ ਜਾਇਆ,
ਸਾਰੀ ਵਿਸ਼ਿਆਂ ਦੀ ਵਿਹੋ ਵਕਾਰਾਂ ਦੀ ਵਿਹੋ ਲਹਿ ਜਾਂਦੀ ਹੈ, ਐਸੀ ਸੰਗਤ ਉੱਚੀ ਹੈ ਮਹਾਰਾਜ ਦੀ।